ਤੇ ਆਪਣੀ ਭਗਤੀ ਦੇ ਵਿੱਚ ਲਾ ਲੈਂਦਾ ਹੈ ਸਭ ਨਿਧਾਨ ਰੱਖ ਸੰਖ ਵਿੱਚ ਹਰ ਜੀ ਲੈ ਲੈ ਹੱਥ ਵਜਾਏ ਸਾਰੇ ਚਾਰੇ ਪਦਾਰਥ ਦਾ ਜੋ ਖਜ਼ਾਨਾ ਹੈ ਵਾਹਿਗੁਰੂ ਦੇ ਨਾਮ ਰੂਪੀ ਸੰਖ ਦੇ ਵਿੱਚ ਪਰਮੇਸ਼ਰ ਰੱਖ ਕੇ ਸਾਰੀ ਦੁਨੀਆਂ ਨੂੰ ਦਿੰਦਾ ਹੀ ਚਲਿਆ ਜਾਂਦਾ। ਪਤਤ ਉਦਾਹਰਨ ਆਖੀਏ ਭਗਤ ਬਛਲ ਹੋਏ ਆਪ ਚਲਾਏ, ਉਹ ਪਤਤਾਂ ਦਾ ਉਦਾਹਰਨ ਕਰਨਾ ਹੈ ਲੇਕਿਨ ਭਗਤਾਂ ਦੇ ਵਸ ਵਿੱਚ ਹੋ ਕੇ ਆਪਣੇ ਆਪ ਨੂੰ ਛਲਾ ਵੀ ਲੈਂਦਾ। ਬਲ ਰਾਜਾ ਯੱਗ ਕਰ ਰਿਹਾ, ਦੇਵਤਿਆਂ ਨੇ ਉਹਦਾ ਜਦੋਂ ਪ੍ਰਤਾਪ ਦੇਖਿਆ ਤਾਂ ਪਰਮੇਸ਼ਰ ਕੋਲ ਫਰਿਆਦੀ ਹੋਏ, ਹੇ ਪ੍ਰਭੂ ਇਹ ਦੈਂਤ ਲੋਕਾਂ ਦਾ ਰਾਜ ਹੋ ਜਾਏਗਾ, ਇਹਨਾਂ ਦੀ ਮਰਿਆਦਾ ਅੱਛੀ ਨਹੀਂ, ਬਲ ਠੀਕ ਹੈ ਲੇਕਿਨ ਬਾਕੀ ਤਾਂ ਇਹਨਾਂ ਦੀ ਮਰਿਆਦਾ ਸਾਰੀਆਂ ਗਲਤ ਨੇ, ਬਈ ਸਾਡੀ ਰਕਸ਼ਾ ਕਰੋ। ਉਸ ਵੇਲੇ ਭਗਵਾਨ ਇੱਕ ਬਾਉਣੇ ਦਾ ਰੂਪ ਧਾਰ ਕੇ ਦਰਵਾਜ਼ੇ ਦੇ ਅੱਗੇ ਆ ਕੇ ਵੇਦਾਂ ਦੀਆਂ ਰਿਚਾਂ ਪੜ੍ਹਨੀਆਂ ਸ਼ੁਰੂ ਕਰ ਦਿੰਦਾ। ਬਲਰਾਜ ਨੇ ਜਦੋਂ ਸੋਹਣਾ ਬੋਲ ਸੁਣਿਆ, ਸਪਸ਼ਟ ਉਚਾਰਨ ਸੁਣਿਆ, ਮਨ ਨੂੰ ਪਾ ਗਿਆ। ਉਸ ਵੇਲੇ ਕਹਿਣ ਲੱਗਿਆ ਅੰਦਰ ਲਿਆਓ ਇਸ ਨੂੰ। ਕਹਿਣ ਲੱਗੇ ਮੈਂ ਤੇਰੇ ਉੱਤੇ ਬਹੁਤ ਪ੍ਰਸੰਨ ਹੋਇਆ, ਮੰਗ ਕੀ ਮੰਗਦਾ? ਜੋ ਮੰਗੇਗਾ ਮੈਂ ਤੈਨੂੰ ਦੇ ਦਾਂਗਾ। ਕਹਿਣ ਲੱਗੇ ਰਾਜਨ ਅਸੀਂ ਕੀ ਮੰਗਣਾ, ਸਾਨੂੰ ਤਾਂ ਸਿਰਫ ਢਾਈ ਕਰਮ ਜਗ੍ਹਾ ਚਾਹੀਦੀ ਹੈ, ਛੱਪਰੀ ਪਾ ਕੇ ਤੇਰੇ ਦਰ ਦੇ ਮੂਹਰੇ ਬੈਠੇ ਰਹਿਣਾ, ਇੱਥੇ ਹੀ ਅਸੀਂ ਪਿਆਰ ਦੇ ਨਾਲ ਗਾਉਂਦੇ ਵਜਾਉਂਦੇ ਰਹਾਂਗੇ। ਜਿਸ ਵਕਤ ਚੂਲੀ ਛੱਡਣ ਲੱਗਿਆ ਉਸ ਵੇਲੇ ਸ਼ੁਕਰ ਜੋ ਗੁਰੂ ਸੀ ਉਸਦਾ, ਉਹ ਕਹਿਣ ਲੱਗਿਆ ਵੀ ਛਲ ਹੋ ਰਿਹਾ, ਇਹ ਭਗਵਾਨ ਆਪ ਆਇਆ ਤੇਰੇ ਦਰ 'ਤੇ, ਛਲ ਕਰੇਗਾ ਇਹ ਤੇਰੇ ਨਾਲ। ਉਹ ਕਹਿੰਦਾ ਕਮਾਲ ਦੀ ਗੱਲ ਹੈ, ਭਗਵਾਨ ਬਚਨ 'ਚ ਬੰਨਿਆ ਗਿਆ, ਮੈਂ ਛਲਿਆ ਗਿਆ ਕਿ ਇਹ ਛਲਿਆ ਗਿਆ? ਜੇ ਭਗਵਾਨ ਮੇਰੇ ਤੋਂ ਸਭ ਕੁਛ ਲੈ ਲੇਗਾ ਤਾਂ ਇਦੋਂ ਕਹਾ ਮੈਨੂੰ ਹੋਰ ਕੀ ਚਾਹੀਦਾ, ਮੈਂ ਤਾਂ ਆਪਣਾ ਆਪਾ ਸਮਰਪਣ ਕੀਤਾ ਹੋਇਆ। ਚੂਲੀ ਛੱਡ ਦਿੱਤੀ ਅਤੇ ਉਸ ਤੋਂ ਬਾਅਦ ਢਾਈ ਕਰਮਾਂ ਲੈਣ ਵਾਸਤੇ ਸਾਰੀ ਧਰਤੀ ਦੀਆਂ ਸਿਰਫ ਦੋ ਕਰਮਾਂ ਕਰੀਆਂ, ਜਦੋਂ ਅੱਧੀ ਰਹਿ ਗਈ ਕਹਿੰਦੇ ਅੱਧੀ, ਕਹਿੰਦੇ ਮਹਾਰਾਜ ਮੇਰਾ ਸਰੀਰ ਹਾਜ਼ਰ ਹੈ। ਦਿੱਤਾ ਰਾਜ ਪਤਾਲ ਦਾ, ਪਤਾਲ ਦਾ ਰਾਜ ਦੇ ਕੇ ਜਦੋਂ ਉੱਥੋਂ ਤੁਰਨ ਲੱਗੇ ਕਹਿੰਦੇ ਹੇ ਪ੍ਰਭੂ ਤੁਹਾਡਾ ਵਚਨ ਤੁਹਾਨੂੰ ਯਾਦ ਹੈ, ਤੁਸੀਂ ਕਿਹਾ ਸੀ ਮੈਂ ਦਰਵਾਜ਼ੇ ਮੂਹਰੇ ਰਹਾਂ। ਭਗਤ ਕਹਿੰਦੇ ਨਾਮਾ ਕਹੇ ਭਗਤ ਵਸ ਕੇਸਵ ਅਜਹੂ ਬਲ ਕੇ ਦੁਆਰ ਖੜੋ। ਕਹਿੰਦੇ ਪਿਆਰ ਦਾ ਬੰਨਿਆ ਹੋਇਆ ਅਜੇ ਵੀ ਬਲ ਰਾਜੇ ਦੇ ਦੁਆਰੇ 'ਤੇ ਖੜਾ ਹੈ ਪ੍ਰਭੂ। ਸੋ ਪਤਤ ਉਦਾਹਰਣ ਆਖੀਏ, ਪਤਤਾਂ ਦਾ ਉਧਾਰ ਕਰਦਾ, ਭਗਤ ਬਛਲ ਹੋਏ ਆਪ ਛਲਾਏ। ਜਦੋਂ ਭਗਤਾਂ ਦੇ ਪਿਆਰ ਵਿੱਚ ਆਉਂਦਾ ਹੈ ਫੇਰ ਆਪਣਾ ਆਪ ਛਲਾ ਲੈਂਦਾ। ਗੁਣ ਕੀਤਾ ਗੁਣ ਕਰੇ ਜਗ, ਸਾਰਾ ਸੰਸਾਰ ਗੁਣ ਜੇ ਕੋਈ ਕਰ ਦੇਵੇ ਉਹਦੇ 'ਤੇ ਗੁਣ ਕਰਦਾ, ਲੇਕਿਨ ਕੋਈ ਔਗੁਣ ਕਰੇ ਜੇ ਕੋਈ ਆਪਣੇ ਨਾਲ ਵਧੀਕੀ ਕਰੇ ਫੇਰ ਉਹਦੇ ਨਾਲ ਗੁਣ ਤਾਂ ਕੋਈ ਕਰ ਨਹੀਂ ਸਕਦਾ। ਇਹ ਗੁਰੂ ਨਾਨਕ ਪਾਤਸ਼ਾਹ ਸੀ, ਜੇ ਪੱਥਰ ਰੋੜਦਾ ਬਲੀ ਕੰਧਾਰੀ ਤਾਂ ਉਹਦਾ ਵੀ ਆਧਾਰ ਕਰ ਦਿੱਤਾ, ਜੇ ਕੌਡਾ ਰਾਕਸ਼ ਮਰਦਾਨੇ ਨੂੰ ਤਲਕੇ ਖਾਣਾ ਚਾਹੁੰਦਾ ਹੈ ਉਹਦਾ ਵੀ ਆਧਾਰ ਕਰ ਦਿੱਤਾ। ਜੋ ਵੀ ਮਿਲਿਆ ਜੇ ਸੱਜਣ ਠੱਗ ਮਾਰਨ ਦੀਆਂ ਤਿਆਰੀਆਂ ਕਰਦਾ ਹੈ, ਭੋਰੇ 'ਚ ਮਾਰ ਕੇ ਛੱਡਣਾ ਚਾਹੁੰਦਾ ਹੈ ਉਹਦਾ ਵੀ ਆਧਾਰ ਕਰ ਦਿੱਤਾ। ਗੁਣ ਕਰੇ ਦੇ ਤਾਂ ਸਾਰੇ ਹੀ ਪ੍ਰਸੰਨ ਹੁੰਦੇ ਨੇ, ਲੇਕਿਨ ਅਵਗੁਣ ਕੀਤੇ ਗੁਣ ਗੁਰ ਪਾਏ, ਇਹ ਕੇਵਲ ਗੁਰੂ ਕਰ ਸਕਦਾ। ਔਗੁਣ ਕਰਦਿਆਂ ਕਰਦਿਆਂ ਨੂੰ ਗੁਣ ਬਖਸ਼ ਦਿੰਦਾ, ਪਰ ਉਪਕਾਰੀ ਜਗ ਵਿੱਚ ਆਏ। ਗੁਰੂ ਤੀਸਰੇ ਪਾਤਸ਼ਾਹ ਦਾ ਸਮਾਂ ਗੁਜ਼ਰ ਰਿਹਾ ਹੈ, ਦੂਰ ਦੂਰ ਤੱਕ ਆਪਦੀ ਸਥਿਤੀ ਗਈ। ਉਹ ਕਹੇ ਸਾਰੀਆਂ ਸ਼ਕਤੀਆਂ ਪ੍ਰਤੱਖ ਵਰਤ ਰਹੀਆਂ ਸੀ। ਉਸ ਵੇਲੇ ਜੋ ਗੁਰਸਿੱਖ ਸੀ ਹੁਣ ਵਾਲਾ ਹਾਲ ਨਹੀਂ ਸੀਗਾ, ਜਦੋਂ ਗਿਣਤੀਆਂ ਵੱਧ ਜਾਂਦੀਆਂ ਖੋਟ ਵਿੱਚ ਆ ਰਿਹਾ ਕਰਦੀਆਂ, ਜਿੰਨੀ ਗਿਣਤੀ ਘੱਟ ਹੋਵੇ ਉਨੀ ਪਿਓਰਿਟੀ ਰਿਹਾ ਕਰਦੀਆਂ। ਜਾਂ ਧਰਮ ਰਿਟੂਅਲ ਬਣ ਜਾਵੇ ਉਹਦੇ ਵਿੱਚੋਂ ਖਿੱਚ ਖਤਮ ਹੋ ਜਾਇਆ ਕਰਦੀ ਹੈ, ਉਤਸ਼ਾਹ ਨਹੀਂ ਉਹਦੇ ਵਿੱਚ ਰਿਹਾ ਕਰਦਾ। ਲੇਕਿਨ ਉਸ ਵੇਲੇ ਜੋ ਗੁਰਸਿੱਖ ਸੀ ਉਹ ਪੂਰੇ ਕਰਨੀ ਕਮਾਈ ਵਾਲੇ, ਗੁਰੂ ਦੇ ਹੁਕਮ 'ਤੇ ਚੱਲਣ ਵਾਲੇ ਸੀ। ਇੱਕ ਪਿੰਡ ਮਾਝੇ ਦਾ ਨਰੇਲੇ ਨਾਮ ਦਾ ਪਿੰਡ, ਉੱਥੇ ਇੱਕ ਪ੍ਰੇਮੀ ਰਹਿੰਦਾ ਸੀ ਜੋ ਕਰਮਕਾਂਡ ਕਰਦਾ ਸੀ, ਕਰਮਕਾਂਡ ਦੇ ਵਿੱਚ ਵਿਸ਼ਵਾਸ ਰੱਖਦਾ ਸੀ, ਦੁਆਪਰ ਯੁੱਗ ਦੇ ਅੰਦਰ ਕਰਮਕਾਂਡ ਹੋਇਆ ਕਰਦੇ ਸੀ। ਉਹਨਾਂ ਦਿਨਾਂ 'ਚ ਬਹੁਤ ਵੱਧ ਗਏ ਸੀ, ਕੋਈ ਪੈਰ ਟੁੱਟਣਾ ਤਾਂ ਵੀ ਕਰਮਕਾਂਡ ਦਾ ਹਿਸਾਬ ਲਾਇਆ ਜਾਂਦਾ। ਧਰਮ ਹੀ ਧਰਮ ਸੀਗੇ ਬੇਅੰਤ ਨੇ। ਮੇਰਾ ਮਾਂ ਵਾਸਤੇ ਕੀ ਧਰਮ ਹੈ, ਪਿਓ ਵਾਸਤੇ ਕੀ ਧਰਮ ਹੈ, ਸ਼ਸਤਰ ਚਲਾਉਣ ਵਾਸਤੇ ਕੀ ਧਰਮ ਹੈ, ਰਾਜ ਵਾਸਤੇ ਮੇਰਾ ਕੀ ਧਰਮ ਹੈ। ਉਹ ਕਰਮ ਕਾਂਡ ਇੰਨੇ ਜ਼ਿਆਦਾ ਵੱਜ ਗਏ ਸੀ ਕਿ ਆਦਮੀ ਉਲਝ ਕੇ ਰਹਿ ਗਿਆ। ਪਰਮੇਸ਼ੁਰ ਦਾ ਪਿਆਰ, ਪਰਮੇਸ਼ੁਰ ਦਾ ਗਿਆਨ ਖਤਮ ਹੋ ਗਿਆ, ਕਲਯੁਗ ਦਾ ਯੁਗ ਆ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਪ੍ਰੇਮੀਓ, ਇਹ ਕਰਮ ਕਾਂਡ ਦੇ ਨਾਲ ਹੁਣ ਗੁਜ਼ਾਰਾ ਨਹੀਂ ਹੋਣਾ, ਕਿਉਂਕਿ ਇਹ ਉਹਨਾਂ ਯੁੱਗਾਂ ਦਾ ਧਰਮ ਸੀ। ਯੁੱਗ ਯੁੱਗ ਆਪੋ ਆਪਣਾ ਧਰਮ ਹੈ। ਸੋਧ ਵੇਖੋ ਵੇਦ ਪੁਰਾਣ, ਵੇਦਾਂ ਅਤੇ ਪੁਰਾਣਾਂ ਨੂੰ ਸੋਧ ਕੇ ਦੇਖ ਲਓ। ਸਤਯੁਗ ਦਾ ਜੋ ਹੈ ਸੱਤ ਸੀ ਧਰਮ, ਸਤਯੁਗ ਸੱਤ, ਤ੍ਰੇਤਾ ਜਗੀ, ਤ੍ਰੇਤੇ ਦੇ ਅੰਦਰ ਜੱਗ ਕਰਿਆ ਕਰਦੇ, ਦੁਆਪਰ ਪੂਜਾ ਚਾਰ। ਉਸ ਵੇਲੇ ਪੂਜਾ ਨੇ ਥਾਂ ਲੈ ਲਿਆ ਅਤੇ ਕਰਮ ਕਾਂਡ ਨੇ ਥਾਂ ਲੈ ਲਿਆ ਦੁਆਪਰ। ਤੀਨ ਯੁੱਗ ਤਿੰਨੋਂ ਨੇੜੇ, ਕੱਲ ਕੇਵਲ ਨਾਮ ਉਧਾਰ, ਤਿੰਨਾਂ ਦਾ ਧਰਮ ਖਤਮ ਹੋ ਗਿਆ ਕਹਿੰਦੇ, ਅਤੇ ਹੁਣ ਕਲਯੁਗ ਆ ਗਿਆ। ਕਲਯੁਗ ਦਾ ਜੋ ਧਰਮ ਹੈ ਉਹ ਇਹਨਾਂ ਤੋਂ ਨਵੇਕਲਾ ਹੈ। ਇੰਸਟੀਟਿਊਸ਼ਨ ਦੇ ਅੰਦਰ ਅਮੈਂਡਮੈਂਟ ਹੋ ਗਈ, ਬਦਲੀ ਨਹੀਂ ਹੋਈ, ਲੇਕਿਨ ਇਸ ਯੁੱਗ ਦਾ ਧਰਮ ਇਹੀ ਸੀ ਕਿ ਕਲਯੁੱਗ ਦੇ ਅੰਦਰ ਕੇਵਲ ਨਾਮ ਨਾਲ ਉਧਾਰ ਹੋਣਾ, ਕਰਮਕੰਡ ਦੇ ਨਾਲ ਅਤੇ ਭੇਖ ਦੇ ਨਾਲ ਉਧਾਰ ਨਹੀਂ ਹੋਣਾ। ਇਹ ਪਿਛਲੇ ਯੁੱਗਾਂ 'ਚ ਸੀਗੀਆਂ ਸਾਰੀਆਂ ਗੱਲਾਂ, ਕਲਯੁੱਗ 'ਚ ਨਹੀਂ ਇਹ ਚੱਲਦਾ, ਕੇਵਲ ਨਾਮ ਚੱਲਣਾ ਕਲਯੁੱਗ 'ਚ। ਮਹਾਰਾਜ ਕਹਿੰਦੇ ਹੋਰ ਕੋਈ ਚੀਜ਼ ਨਹੀਂ ਨਾਲ ਜਾਣੀ, ਸਿਰਫ ਨਾਮ ਹੈ। ਨਾਮ ਦੀ ਮਹੱਤਤਾ ਕਿੰਨੀ ਦੱਸੀ ਹੈ, ਏਕ ਚਿੱਤ ਜੇ ਇੱਕ ਛਿੰਨ 'ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਅੱਖ ਦੇ ਝਮਕਣ ਜਿੰਨਾ ਚਿਰ 'ਚ ਵੀ ਜੇ ਪਰਮੇਸ਼ੁਰ ਪਰਿਪੂਰਨ ਵਿੱਚ ਸੁਰਤ ਚਲੀ ਗਈ। ਕਹਿੰਦੇ ਉਹਦੇ ਗਲ 'ਚੋਂ ਪਈ ਹੋਈ ਜਮਾਂ ਦੀ ਫਾਂਸੀ ਉਸੇ ਵੇਲੇ ਕੱਟ ਜਾਏਗੀ, ਕਿੱਡਾ ਕਿੱਡੀ ਬੜੀ ਸ਼ਕਤੀ ਹੈ। ਕਬੀਰ ਸਹੀ ਮੁੱਖ ਧੰਨ ਹੈ, ਜੇ ਮੁੱਖ ਕਹੀਏ ਰਾਮ, ਦੇਹੀ ਕਿਸਕੀ ਬਪਰੀ, ਪਵਿੱਤਰ ਹੋਏਗੋ ਗ੍ਰਾਮ। ਦੇਹੀ ਦੀ ਗੱਲ ਤਾਂ ਛੱਡੋ, ਸਾਰਾ ਨਗਰ ਪਵਿੱਤਰ ਹੋ ਜਾਏਗਾ ਜਿਸੇ ਪਰਮੇਸ਼ੁਰ ਦਾ ਪਿਆਰਾ ਬੰਦਗੀ ਕਰਨ ਵਾਲਾ ਰਹਿੰਦਾ। ਸੋ ਇਸ ਤਰ੍ਹਾਂ ਨਾਮ ਦੀ ਬੜੀ ਭਾਰੀ ਮਹੱਤਤਾ ਇਸ ਯੁੱਗ ਦੇ ਅੰਦਰ ਹੈ। ਸੋ ਇਹ ਕਰਮਕਾਂਡ ਦੇ ਵਿੱਚ ਪ੍ਰਵਿਰਤ ਸੀ। ਜਦੋਂ ਕਰਮਕਾਂਡ 'ਚ ਆਦਮੀ ਰਹਿੰਦਾ ਹੈ ਤਾਂ ਮਨ ਵਿੱਚ ਸ਼ਾਂਤੀ ਨਹੀਂ ਆਇਆ ਕਰਦੀ, ਮਨ ਵਿੱਚ ਸ਼ਾਂਤੀ ਕੇਵਲ ਨਾਮ ਨਾਲ ਆਉਂਦੀ ਹੈ। ਜਿਨ੍ਹਾਂ ਨੇ ਅੰਦਰਲੀ ਸ਼ਾਂਤੀ ਨਹੀਂ ਦੇਖੀ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸ਼ਾਂਤੀ ਨਾਮ ਕੀ ਅੱਖਰ ਹੈ ਸ਼ਾਂਤੀ ਦਾ। ਧੁੱਪ ਦੇ ਵਿੱਚੋਂ ਗਿਆ ਹੋਇਆ ਬੰਦਾ ਛਾਵੇਂ ਕੱਢ ਕੇ ਕਹਿੰਦਾ ਵੀ ਸ਼ਾਂਤੀ ਆ ਗਈ, ਪਿਆਸਾ ਬੰਦਾ ਠੰਡਾ ਪਾਣੀ ਪੀ ਕੇ ਕਹਿੰਦਾ ਵੀ ਮੈਨੂੰ ਬੜੀ ਸ਼ਾਂਤੀ ਆਈ ਹੈ। ਕਿਸੇ ਦਾ ਕੰਮ ਨਾ ਬਣਦਾ ਹੋਵੇ, ਪੈਸਾ ਨਾ ਮਿਲਦਾ ਹੋਵੇ, ਉਹਨੂੰ ਪੈਸਾ ਮਿਲ ਗਿਆ ਕਹਿੰਦਾ ਬੜੀ ਸ਼ਾਂਤੀ ਆਈ ਹੈ। ਇਹ ਤਾਂ ਕੋਈ ਗੱਲ ਨਹੀਂ ਹੈ, ਇਹ ਤਾਂ ਟੈਂਪਰੇਰੀ ਫੇਜ਼ ਹੈ ਛੋਟਾ ਜਿਹਾ, ਅਤੇ ਅੰਦਰ ਸ਼ਾਂਤੀ ਆ ਜਾਣੀ ਅਤੇ ਐਸੀ ਅਵਸਥਾ ਪ੍ਰਾਪਤ ਹੋ ਜਾਣੀ ਜੋ ਨਰ ਦੁੱਖ ਮੇਂ ਦੁੱਖ ਨਹੀਂ ਮਾਨਣਾ, ਸੁੱਖ ਸੁਨੇਹ ਅਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨਣਾ, ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੋਭ ਮੋਹ ਮਾਨਣਾ, ਹਰਖ ਸੋਗ ਜੇ ਪਰਸੇ ਨਾਹੇ ਨਾਹੇ ਮਾਨ ਅਪਮਾਨਾ। ਆਹ ਅਵਸਥਾ ਸਥਿਰ ਬੁੱਧੀ ਪ੍ਰਾਪਤ ਹੋ ਜਾਣੀ, ਸਟੇਬਲ ਮਾਈਂਡ ਪ੍ਰਾਪਤ ਹੋ ਜਾਣਾ, ਐਡਵਰਸ ਸਰਕਮਸਟਾਂਸਿਸ ਦੇ ਵਿੱਚ ਘਬਰਾਉਣਾ ਨਾ, ਵਸਤਾ ਟੁੱਟੀ ਚੌਂਪਰੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੰਨਾ, ਮਿੱਤਰ ਨਾ ਇੱਠ ਧਨ ਰੂਪਹੀਨ ਕਿ ਸਾਕ ਨਾ ਸੁਣਨਾ। ਜੇ ਮਨ ਵਿੱਚ ਸ਼ਾਂਤੀ ਹੈ, ਮਹਾਰਾਜ ਕਹਿੰਦੇ ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨ, ਤਿਸਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ। ਪ੍ਰਕਿਰਤੀ ਦੀਆਂ ਬੇਅੰਤ ਪ੍ਰਾਪਤੀਆਂ ਬੰਦੇ ਨੂੰ ਹੋਣ, ਕੋਈ ਊਣਤਾਈ ਨਾ ਹੋਵੇ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਘਰ ਡੈਕੋਰੇਟ ਕਰਿਆ ਹੋਵੇ ਸੋਨੇ ਦੀਆਂ ਪਲੇਟਾਂ ਨਾਲ, ਅਤੇ ਲੜਕਦੇ ਹੋਣ ਮੋਤੀ ਛੱਤ ਦੇ ਨਾਲ, ਚਿਲਮਿਲ ਚਿਲਮਿਲ ਘਰ ਕਰਦਾ ਹੋਵੇ, ਮਨ ਇੱਛੇ ਸੁੱਖ ਮਾਣ ਦਾ ਕਿਛ ਨਾ ਏ ਵਸੂਰੇ। ਜੋ ਵੀ ਮਨ ਵਿੱਚ ਸੁੱਖ ਦੀ ਇੱਛਾ ਜਾਗੀ ਉਸੇ ਵੇਲੇ ਪ੍ਰਾਪਤ ਹੋ ਗਿਆ। ਲੇਕਿਨ ਮਹਾਰਾਜ ਕਹਿੰਦੇ ਉਹਦੀ ਮਾਨਸਿਕ ਅਵਸਥਾ ਕਿਹੋ ਜਿਹੀ ਹੁੰਦੀ ਹੈ, ਸੋਭਰਵ ਚਿਤਨਾ ਆਵੀ ਵਿਸ਼ਟਾ ਕੇ ਕੀੜੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਧ ਮੰਤੀ। ਕਰਮ ਕਾਂਡ ਅਤੇ ਭੇਖ ਦੋ ਚੀਜ਼ਾਂ ਨੇ, ਇਹ ਫਰਸਟਰੇਸ਼ਨ ਲਿਆਉਂਦੀਆਂ, ਸ਼ਾਂਤੀ ਨਹੀਂ ਜਾਇਆ ਕਰਦੀਆਂ, ਕਿਉਂਕਿ ਇਹਦੇ ਵਿੱਚੋਂ ਨਿਕਲਦਾ ਕੁਛ ਨਹੀਂ, ਖਾਂ ਖਾ ਦੇਈ ਨੂੰ ਦੁੱਖ ਦਿੰਦਾ। ਇਹ ਜੋ ਪ੍ਰੇਮੀ ਸੀ ਜਿਸਦਾ ਨਾਮ ਮਾਈਦਾਸ ਸੀ, ਕਰਮਕਾਂਡ ਹੀ ਬੜਾ ਸਰ ਸੀ, ਕਿਸੇ ਦਾ ਹੱਥ ਲੱਗ ਜਾਵੇ ਪਾਣੀ ਨਹੀਂ ਸੀ ਪੀਂਦਾ, ਪ੍ਰਸ਼ਾਦਾ ਲਾ ਰਿਹਾ, ਕਿਸੇ ਨੇ ਆ ਕੇ ਚੌਂਕੇ 'ਚ ਪੈਰ ਧਰ ਦਿੱਤਾ ਲਕੀਰ ਦੇ ਅੰਦਰ, ਉਸੇ ਵੇਲੇ ਸਾਰਾ ਬਣਿਆ ਬਣਾਇਆ ਪ੍ਰਸ਼ਾਦਾ ਛੱਡ ਦਿੰਦਾ ਸੀ, ਕਿਉਂਕਿ ਕਰਮਕਾਂਡ ਐਸੀਆਂ ਚੀਜ਼ਾਂ ਹੁੰਦੀਆਂ, ਜਿੰਨਾ ਸਖਤ ਕਰ ਲਓ ਓਨਾ ਹੀ ਬੰਦਾ ਉਲਝਦਾ ਜਾਂਦਾ, ਚਾਹੇ ਭੇਖ ਹੈ ਸਰੀਰ ਦੇ ਉੱਤੇ ਧਾਰਨ ਵਾਲਾ, ਚਾਹੇ ਇਸ ਤਰ੍ਹਾਂ ਦੀ ਕੋਈ ਭਾਵਨਾ ਹੈ, ਉਹ ਉਸੇ ਤਰ੍ਹਾਂ ਦੇ ਨਾਲ ਵਾਧਾ ਤੁਰਿਆ ਜਾਂਦਾ ਅਤੇ ਆਦਮੀ ਬੰਨਦਾ ਜਾਂਦਾ। ਉਹ ਰੀਜ਼ਨ ਨਹੀਂ ਦੇਖਦਾ, ਗੁਰਮਤ ਨੂੰ ਨਹੀਂ ਦੇਖਦਾ, ਭੇਖ ਦੇ ਵਿੱਚ ਪੈ ਕੇ ਆਪਣੇ ਆਪ ਨੂੰ ਪੂਰਾ ਕਹਿੰਦਾ। ਜਿੰਨਾ ਭੇਖ ਜ਼ਬਰਦਸਤ ਹੈ, ਸਖਤ ਹੈ, ਓਨਾ ਹੀ ਅਸੀਂ ਕਹਿੰਦੇ ਹਾਂ ਇਹ ਬੜਾ ਧਰਮੀ ਬੰਦਾ, ਇਹ ਬੜਾ ਭਾਰਾ ਭੁਲੇਖਾ ਸਾਡੇ ਮਨਾਂ 'ਚ ਪਿਆ ਹੈ। ਧਰਮੀ ਆਦਮੀ ਜਿਹੜਾ ਹੁੰਦਾ ਹੈ ਉਹ ਹੋਰ ਰਹਿਤ ਤੋਂ ਹੋਇਆ ਕਰਦਾ, ਜਿੰਨਾ ਚਿਰ ਅੰਦਰਲੀ ਰਹਿਤ ਨਹੀਂ ਉਹਦੇ ਅੰਦਰ, ਉੱਪਰਲਾ ਭੇਖ ਉਹਨੂੰ ਕੀ ਕਰੇਗਾ, ਇੱਕ ਡਾਕੂ ਆ ਕੇ ਭੇਖ ਤਾਰ ਲੈਂਦਾ, ਉਹ ਤਾਂ ਡਾਕੂ ਹੀ ਹੈ, ਭੇਖ ਨੇ ਉਹਨੂੰ ਸੰਤ ਤਾਂ ਨਹੀਂ ਬਣਾ ਦੇਣਾ, ਸੰਤ ਤਾਂ ਉਸਨੂੰ ਜਦ ਬਣਾਉਣਾ ਉਹਦੇ 'ਚ ਪਰਿਵਰਤਨ ਆਉਣਾ, ਤਾਂ ਅੰਦਰਲੀ ਜੋ ਗੁਣ ਨੇ ਅੰਦਰਲੇ ਅੰਦਰਲੀ ਉਚਾਈ ਆ ਉਹਦੇ ਨਾਲ ਉਹਦੇ ਅੰਦਰ ਤਬਦੀਲੀ ਆਉਣੀ ਹੈ, ਨਹੀਂ ਆ ਨਹੀਂ ਸਕਣਾ। ਸੋ ਭੇਖ ਇੱਕ ਧੋਖਾ ਦੇਣ ਵਾਲੀ ਚੀਜ਼ ਹੈ ਸੰਸਾਰ ਨੂੰ, ਬਹੁਤ ਸਾਰਿਆਂ ਦਾ ਖਿਆਲ ਹੁੰਦਾ ਵੀ ਜੇ ਭੇਖ ਨਾ ਧਾਰੀਏ, ਐਸੀਆਂ ਕਹਾਣੀਆਂ ਬਣੀਆਂ ਹੋਈਆਂ ਬਈ ਸੰਸਾਰ ਨੂੰ ਪਤਾ ਨਹੀਂ ਲੱਗਦਾ, ਵੀ ਇਹ ਸਾਧੂ ਆ ਉਹ ਨਿਰਾਦਰ ਕਰ ਦੇਣਗੇ ਅਤੇ ਨਿਰਾਦਰ ਦਾ ਦੋਸ਼ ਸਾਧੂ ਨੂੰ ਲੱਗੂ ਕਿਉਂਕਿ ਤੂੰ ਦੱਸ ਨਹੀਂ ਸਕਿਆ ਵੀ ਮੈਂ ਸਾਧੂ ਹਾਂ। ਠੀਕ ਹੈ, ਕਿਸੇ ਹੱਦ ਤੱਕ ਤਾਂ ਇਹ ਬਾਤ ਠੀਕ ਹੈ, ਪਰ ਜੇ ਅੰਦਰੋਂ ਸਾਧੂ ਨਹੀਂ ਤਾਂ ਉੱਤੋਂ ਹੀ ਭੇਖਤਾ ਰਿਹਾ ਹੋਇਆ, ਫਿਰ ਸੇਵਾ ਕਰਨ ਵਾਲੇ ਨੂੰ ਕੋਈ ਫਲ ਹੀ ਨਹੀਂ ਪ੍ਰਾਪਤ ਹੋਣਾ, ਕੇਵਲ ਧੋਖੇ 'ਚ ਆ ਜਾਂਦਾ। ਭੇਖ ਜਿਹੜਾ ਹੈ ਇਹ 75% ਆਦਮੀ ਦੀਆਂ ਕਮਜ਼ੋਰੀਆਂ ਨੂੰ ਛੁਪਾਉਣ ਦੀ ਤਾਕਤ ਰੱਖਦਾ, 25% ਉਹ ਤਾਂ ਗੁਣ ਹੋਣ ਉਹਦੇ ਮਗਰ ਦੁਨੀਆਂ ਲੱਗ ਜਾਏਗੀ, ਸਾਰੇ ਲੋਕ ਚੱਲਣਗੇ ਵੀ ਇਹ ਤਾਂ ਜੀ ਨੰਗੇ ਪੈਰੀਂ ਚੱਲਦੇ ਨੇ, ਇਹ ਤਾਂ ਰੋਟੀ ਖਾਂਦੇ ਹੀ ਨਹੀਂ ਹੈ ਜੀ, ਇਹ ਤਾਂ ਤੇਲ ਹੀ ਨਹੀਂ ਲਾਉਂਦੇ ਸਿਰ ਨੂੰ ਜਦ ਤੋਂ ਪੈਦਾ ਹੋਏ ਨੇ, ਅਹੀਆਂ ਜਿਹੀਆਂ ਸਾਡੇ ਭਾਵਨਾਵਾਂ ਨੇ। ਮਹਾਰਾਜ ਨੇ ਇਸ ਨੂੰ ਪ੍ਰਵਾਨ ਨਹੀਂ ਕਰਿਆ, ਮਹਾਰਾਜ ਕਹਿੰਦੇ ਇਹ ਤਾਂ ਫਜ਼ੂਲ ਚੀਜ਼ਾਂ ਨੇ ਸਾਰੀਆਂ, ਲੇਕਿਨ ਅੰਦਰਲੀ ਤਰੱਕੀ ਕੋਈ ਹੋਰ ਚੀਜ਼ ਹੈ। ਗੁਰੂ ਮਹਾਰਾਜ ਫਰਮਾਨ ਕਰਦੇ ਹੈ ਕਿ ਸਿੱਖ ਦੀ ਜੋ ਰਹਿਤ ਹੈ, ਜਿਸ ਨੇ ਇਸ ਨੂੰ ਤਾਰਨਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਇੱਥੇ ਵਿਚਾਰ ਇੱਕ ਹੋਰ ਆਉਂਦੀ ਹੈ, ਉਹ ਆਉਂਦੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਕਿਸੇ ਕਿਤਾਬ ਦੇ ਸਿੱਖ ਨਹੀਂ ਹੈ, ਕਿਸੇ ਇਤਿਹਾਸ ਦੇ ਸਿੱਖ ਨਹੀਂ ਹੈ, ਕਿਸੇ ਮਨੁੱਖ ਦੀ ਲਿਖੀ ਹੋਈ ਬਾਤ ਦੇ ਸਿੱਖ ਨਹੀਂ ਹੈ। 1430 ਪੰਨੇ ਦੇ ਅੰਦਰ ਜੋ ਬਾਣੀ ਆਉਂਦੀ ਹੈ ਅਸੀਂ ਉਹਦੇ ਮੁਤਾਬਕ ਆਪਣਾ ਜੀਵਨ ਢਾਲਣਾ, ਧੋਖਾ ਨਹੀਂ ਦੇਣਾ ਸਾਧ ਸਿੰਘ ਜੀ ਆਪਣੇ ਆਪ ਨੂੰ, ਟਪਲਾ ਨਹੀਂ ਖਾਣਾ, ਜਦੋਂ ਟਪਲਾ ਖਾਵਾਂਗੇ ਅਸੀਂ ਰਸਤੇ ਤੋਂ ਖੁੰਝ ਜਾਵਾਂਗੇ। ਉਹ ਟਪਲੇ ਜਿਹੜੇ ਕਿਤਾਬਾਂ ਲਿਖਦੇ ਨੇ ਇਹ ਖਿਲਾਉਂਦੇ ਨੇ, ਜੇ ਇਹ ਗੱਲਾਂ ਲਿਖਣੀਆਂ ਹੁੰਦੀਆਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆ ਜਾਂਦੀਆਂ। ਮਹਾਰਾਜ ਇਹ ਭੇਖ ਨੂੰ ਬਹੁਤ ਵੱਡਾ ਦੱਸ ਦਿੰਦੇ, ਜੇ ਕਹੋ ਰਹਿਤ ਵਹਿਤ, ਪੰਜ ਪਿਆਰੇ ਰਹਿਤ ਬੜੀ ਸਿੰਪਲ ਦੱਸਦੇ ਨੇ, ਨੈਚੁਰਲ ਰਹਿਤ ਆ ਉਹ, ਵੀ ਕੇਸ ਪਰਮੇਸ਼ੁਰ ਨੇ ਦਿੱਤੇ ਨੇ, ਇਹਨਾਂ ਨੂੰ ਅਨਕੱਟ ਰੱਖੋ, ਇਹ ਕੋਈ ਭੇਖਤਾ ਹੈ ਨਹੀਂ। ਜਿਹਾ ਜਿਹਾ ਬੰਦਾ ਪੈਦਾ ਹੋਇਆ ਮਾਂ ਦੇ ਪੇਟ 'ਚੋਂ, ਉਹ ਜਿਹਾ ਉਹ ਜੀਵਨ ਬਤੀਤ ਕਰ ਰਿਹਾ, ਕੱਟ ਕੇ ਹੋਰ ਤਰ੍ਹਾਂ ਦਾ ਰੂਪ ਬਣਾਉਣਾ ਭੇਖ ਆ ਸਕਦਾ, ਇਹ ਨੈਚੁਰਲ ਵੇ ਆਫ ਲਾਈਫ ਹੈ। ਉਹਦੀ ਸਫਾਈ ਵਾਸਤੇ ਕੰਘੇ ਦੀ ਲੋੜ ਹੈ, ਜੇ ਦੂਸਰੇ ਦਾ ਕੰਘਾ ਵਾਰ ਵਾਰ ਚੱਕ ਕੇ ਪਾਓ ਤਾਂ ਸਿਰ ਦੇ ਅੰਦਰ 20 ਬਿਮਾਰੀਆਂ ਪੈਦਾ ਹੋ ਜਾਂਦੀਆਂ, ਐਲਰਜੀ ਹੋ ਜਾਂਦੀ ਹੈ। ਪਰਦਾ ਰੱਖਣ ਵਾਸਤੇ ਕੱਛ ਕਛਹਿਰੇ ਦੀ ਲੋੜ ਹੈ, ਛੋਟਾ ਹੋਵੇ ਕੱਪੜਾ ਤਾਂ ਪਰਦਾ ਨਹੀਂ ਰਹਿੰਦਾ, ਬਾਹਰ ਬੈਠ ਨਹੀਂ ਸਕਦੇ, ਸੱਭਿਅਤ ਸੁਸਾਇਟੀ ਨਹੀਂ ਕਹਾਉਂਦੀ। ਇਸੇ ਤਰ੍ਹਾਂ ਬਾਕੀ ਰਹਿਤਾਂ ਨੇ, ਇਹ ਭੇਖ ਨਹੀਂ ਹੈ, ਤਾਂ ਨੈਚੁਰਲ ਵੇ ਆਫ ਲਾਈਫ ਹੈ, ਲੇਕਿਨ ਇਹਨਾਂ ਨੂੰ ਧਰਮ ਦੇ ਨਾਲ ਰਲਾ ਲੈਣਾ ਇਹ ਭੁੱਲ ਹੋ ਜਾਇਆ ਕਰਦੀ ਹੈ। ਇਹ ਤਾਂ ਸੈਲਫ ਡਿਸਿਪਲਿਨ ਹੈ ਆਦਮੀ ਦਾ, ਜਿਹਦੇ ਨਾਲ ਇੱਕ ਪਲੈਜ ਲਿਆ ਅਤੇ ਉਸ ਵਾਅਦੇ ਨੂੰ ਆਖਰੀ ਦਮ ਤੱਕ ਪੂਰਾ ਕਰ ਦੇਣਾ। ਸੋ ਜਿਹੜੀ ਚੀਜ਼ ਹੈ, ਜੋ ਅਸਲੀ ਰਹਿਤ ਹੈ ਗੁਰੂ ਮਹਾਰਾਜ ਨੇ ਦੱਸੀ, ਜਿਹਨੂੰ ਅਸੀਂ ਦਿਨ ਰਾਤ ਨਮਸਕਾਰਾਂ ਕਰਦੇ ਹਾਂ, ਚੌਲ ਕਰਦੇ ਹਾਂ, ਜਿਹਨਾਂ ਦੇ ਅੱਗੇ ਖੜ ਕੇ ਅਰਦਾਸ ਕਰਦੇ ਹਾਂ, ਉਹਨਾਂ ਦੀ ਰਹਿਤ ਸੁਣੋ। ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਅੰਮ੍ਰਿਤ ਵੇਲੇ ਜਾ ਕੇ ਜਦੋਂ ਸਾਰਾ ਸੰਸਾਰ ਸੁੱਤਾ ਪਿਆ ਹੁੰਦਾ, ਘਰਾੜੇ ਮਾਰਦਾ, ਉਸ ਵੇਲੇ ਜਾਗੇ, ਫਿਰ ਕਰੇ ਕਿ ਉੱਠਾ ਨਾਮ ਧਿਆ, ਪਰਮੇਸ਼ੁਰ ਦੇ ਨਾਮ ਵਿੱਚ ਬਿਰਤੀ ਲਾ ਕੇ ਧਿਆਨ ਜੋੜੇ, ਉਹਦੇ ਵਿੱਚ ਉਦਮ ਕਰੇ ਭਲਕੇ ਪ੍ਰਭਾਤੀ, ਫਿਰ ਇਹ ਨਹੀਂ ਰਜਾਈ ਵਿੱਚ ਬੈਠਾ ਰਹੇ। ਕਹਿੰਦੇ ਉਦਮ ਕਰਕੇ ਰਜਾਈ ਛੱਡੇ, ਇਸ਼ਨਾਨ ਕਰੇ, ਜਿੰਨੇ ਕੁ ਇਸ਼ਨਾਨ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਹੈ। ਮਹਾਰਾਜ ਕਹਿੰਦੇ ਇਸ਼ਨਾਨ ਸਰੀਰ ਦਾ ਕਰਕੇ ਕੋਈ ਬਹੁਤੀ ਵੱਡੀ ਬਾਤ ਨਹੀਂ, ਤੁਸੀਂ ਕਰ ਰਹੇ ਮਨ ਦਾ ਇਸ਼ਨਾਨ ਹੋਣਾ ਚਾਹੀਦਾ, ਬੁੱਧੀ ਦਾ ਇਸ਼ਨਾਨ ਹੋਣਾ ਚਾਹੀਦਾ, ਆਤਮਾ ਦਾ ਇਸ਼ਨਾਨ ਹੋਣਾ ਚਾਹੀਦਾ। ਇਸ ਬਾਣੀ ਵਿੱਚ ਬਹੁਤ ਬਚਨ ਆਉਂਦੇ ਨੇ, ਬੜਾ ਭਾਰਾ ਵਿਸਥਾਰ ਹੋ ਜਾਂਦਾ ਜੇ ਮੈਂ ਇੱਥੇ ਬੇਨਤੀ ਕਰ। ਕਹਿੰਦੇ ਇਸ਼ਨਾਨ ਕਰੇ, ਉਸ ਵੇਲੇ ਸਰੀਰ ਦਾ ਇਸ਼ਨਾਨ ਪਾਣੀ ਨਾਲ ਹੁੰਦਾ, ਬਚਨ ਦਾ ਇਸ਼ਨਾਨ, ਜੀਵ ਦਾ ਇਸ਼ਨਾਨ ਬਾਣੀ ਉਚਾਰ ਕੇ ਹੁੰਦਾ, ਮਨ ਦਾ ਇਸ਼ਨਾਨ ਬਾਣੀ ਵਿਚਾਰ ਕੇ ਹੁੰਦਾ, ਬੁੱਧੀ ਦਾ ਇਸ਼ਨਾਨ ਬਾਣੀ ਦੇ ਸਿਧਾਂਤ ਨੂੰ ਅੰਦਰ ਧਾਰਨ ਕਰਕੇ ਹੁੰਦਾ, ਤੇ ਇਸ ਤੋਂ ਉੱਪਰਲਾ ਜੋ ਜੀਵਾਤਮਾ ਦਾ ਇਸ਼ਨਾਨ ਹੈ ਉਹ ਚਿੰਤਨ ਨਾਲ ਹੁੰਦਾ, ਪਰਮੇਸ਼ਰ ਦੇ ਚਿੰਤਨ ਨਾਲ। ਕਹਿੰਦੇ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਅੰਮ੍ਰਿਤ ਦਾ ਸਰੋਵਰ ਗੁਰੂ ਮਹਾਰਾਜ ਦੀ ਬਾਣੀ ਹੈ, ਵਾਰ ਵਾਰ ਜ਼ਿਕਰ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ, ਸਤਿਗੁਰੂ ਦੀ ਬਾਣੀ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜਿੰਦੜੀ, ਹਰ ਅੰਮ੍ਰਿਤ ਗੁਰਮਤ ਪਾਏ ਰਾਮ। ਇਹ ਅੰਮ੍ਰਿਤ ਜਿਹੜਾ ਗੁਰੂ ਦੀ ਮਤ ਧਾਰਨ ਕਰਨ ਦੇ ਨਾਲ ਮਿਲਦਾ, ਹਮੇ ਮਾਇਆ ਵਿਖ ਹੈ ਮੇਰੀ ਜਿੰਦੜੀ, ਹਰ ਅੰਮ੍ਰਿਤ ਵਿਖ ਲੈ ਜਾਏਗਾ। ਇਹ ਜਦੋਂ ਗੁਰੂ ਦੀ ਬਾਣੀ ਦੀ ਵਿਚਾਰ ਕਰਕੇ ਅੰਮ੍ਰਿਤ ਦੀ ਪ੍ਰਾਪਤੀ ਨਾਮ ਦੇ ਰਾਹੀਂ ਹੋ ਜਾਏਗੀ, ਉਸ ਵੇਲੇ ਵਿਉਹ ਲੈ ਜਾਏਗੀ। ਸੋ ਇਹ ਅੰਮ੍ਰਿਤ ਦੇ ਵਿੱਚ ਇਸ਼ਨਾਨ ਕਰਨ ਦੀ ਰਹਿਤ ਮਹਾਰਾਜ ਨੇ ਰੋਜ਼ ਰੱਖੀ ਹੈ। ਜਿਹੜਾ ਇੱਥੇ ਤੱਕ ਪਹੁੰਚਿਆ ਨਹੀਂ ਹੈ ਉਹਨੂੰ ਫਿਕਰ ਕਰਨਾ ਚਾਹੀਦਾ ਵੀ ਮੈਂ ਤਾਂ ਅਜੇ ਅਧੂਰੀ ਰਹਿਤ ਚਾਂ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਨਿਤ ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਸੰਗ ਵੇਰ ਵਿਖ ਸੰਗ੍ਰਹਿ ਹੈ, ਕਰਤਾ ਆਪ ਕੋ ਹੈ, ਜਿਉਂ ਕਸਤੂਰੀ ਮਿਰਗ ਨਾ ਜਾਣਾ, ਭਰਮ ਦਾ ਭਰਮ ਭੁਲਾਇਆ। ਕਸਤੂਰੀ ਨਾਭੀ ਚ ਹੁੰਦੀ ਹੈ ਹੱਥ ਹਰਨ ਦੇ, ਲੇਕਿਨ ਉਹ ਝਾੜ ਸੁੰਘਦਾ ਫਿਰਦਾ। ਮਹਾਰਾਜ ਕਹਿੰਦੇ ਵਿਉਹ ਕੱਠੀ ਕਰਦਾ, ਅੰਮ੍ਰਿਤ ਨੂੰ ਛੱਡ ਦਿੰਦਾ। ਅੰਮ੍ਰਿਤ ਜਦ ਅੰਦਰ ਹੈ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਰਦੇ ਕੀ ਨੇ ਉਹ ਕੰਮ? ਕਹਿੰਦੇ ਅੰਮ੍ਰਿਤ ਲੁੱਟੇ, ਮਨਮੁੱਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰ। ਜੇ ਅੰਮ੍ਰਿਤ ਦੇ ਕੁੰਡ ਦਾ ਪਤਾ ਹੋਵੇ, ਮੇਰੇ ਅੰਦਰ ਅੰਮ੍ਰਿਤ ਦਾ ਕੁੰਡ ਹੈ, ਫਿਰ ਤਾਂ ਇਹਦੀ ਰਾਖੀ ਕਰੇ, ਇਹਦੇ ਵਿੱਚ ਇਸ਼ਨਾਨ ਕਰੇ, ਸੱਚ ਤਾਂ ਪਰ ਜਾਣੀਆਂ, ਜਾਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਵਹਿਰੇ ਕਰੇ ਨਿਵਾਸ। ਸੋ ਇਹ ਦੂਸਰੀ ਰਹਿਤ ਹੋ ਗਈ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਜਿਹੜਾ ਪੰਜ ਪਿਆਰਿਆਂ ਨੇ ਮੰਤਰ ਦਿੱਤਾ ਹੈ ਉਹਦਾ ਫਿਰ ਜਾਪ ਕਰੇ। ਉਹਦੇ ਨਾਲ ਕੀ ਹੁੰਦਾ ਹੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ, ਸਾਰੇ ਪਾਪ ਲੈ ਜਾਣ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਜਦੋਂ ਦਿਨ ਚੜ੍ਹ ਜਾਏ, ਬਿਰਤੀਆਂ ਖਿੰਡਣ ਲੱਗ ਜਾਣ, ਉਸ ਵੇਲੇ ਰਸ ਦੇ ਨਾਲ ਬਾਣੀ ਦਾ ਗਾਇਨ ਕਰੇ, ਫਿਰ ਬਹਿੰਦਿਆਂ ਉੱਠਦਿਆਂ ਨਾਮ ਧਿਆਵੇ। ਇੱਥੇ ਫਰਕ ਹੈ ਇੱਕ ਅੱਖਰ ਦਾ, ਜਿਹੜਾ ਧਿਆਵਾ ਕਹਿੰਦੇ, ਜਪਦੇ ਨਹੀਂ, ਜਪੇ ਨੂੰ ਜਪਣਾ ਨਹੀਂ ਮਹਾਰਾਜ ਨੇ ਕਿਹਾ, ਧਿਆਵਾ ਕਿਹਾ। ਧਿਆਵਾ ਹੁੰਦਾ ਧਿਆਨ ਲਾ ਕੇ, ਬਹਿੰਦਾ ਵੀ ਉੱਠਦਾ ਵੀ ਕੰਮ ਕਰਦਾ, ਜਾਂ ਧਿਆਨ ਹੈ ਉਹ ਧਿਆਨ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਜਪੇ, ਕੰਮ ਵੀ ਕਰਨਾ ਰਸਨਾ ਦੇ ਨਾਲ ਜਪਣਾ। ਜੋ ਸਵਾਸ ਗ੍ਰਾਸ ਧਿਆਏ ਮੇਰਾ ਹਰ ਹਰ, ਇਹਦੇ ਵਿੱਚ ਆ ਗਿਆ ਵੀ ਸਵਾਸ ਨਾਲ 24 ਘੰਟੇ ਚੱਲਦੇ ਨੇ, ਅਤੇ ਜਦੋਂ ਅਸੀਂ ਖਾਂਦੇ ਪੀਂਦੇ ਹਾਂ ਉਸ ਵੇਲੇ ਗ੍ਰਾਸ ਬਣ ਜਾਂਦੇ। ਬਈ ਖਾਂਦਾ ਪੀਂਦਾ ਸਾਹ ਲੈਂਦਾ ਪਰਮੇਸ਼ਰ ਦਾ ਨਾਮ ਜਪਦਾ ਹੈ, ਧਿਆਨ 'ਚ ਰੱਖੇ ਧਿਆਵੇ, ਫਿਰ ਕੀ ਹੋਏਗਾ, ਜਿਹੜਾ ਇਹ ਰਹਿਤ ਰੱਖ ਲੈਂਦਾ ਹੈ, ਸੋ ਗੁਰਸਿੱਖ ਗੁਰੂ ਮਨ ਭਾਵੇ, ਉਹ ਗੁਰੂ ਨੂੰ ਭਾਉਂਦਾ। ਹੁਣ ਤੁਸੀਂ ਦੇਖ ਲਓ ਵੀ ਕਰਮਕਾਂਡ ਦੀ ਰਹਿਤ ਹੈ ਕਿ ਰਹਿਤ ਅੰਦਰ ਲਈਏ, ਗੁਰੂ ਨੂੰ ਭਾਉਣ ਵਾਲੀ ਇਹ ਰਹਿਤ ਹੈ। ਰਹਿਤ ਪਿਆਰੀ ਮੋਵੇ ਕੋ ਸਿੱਖ ਪਿਆਰਾ ਨਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਇਸ ਕਾ ਚਿਰ। ਉਹ ਜਿਹੜੀ ਰਹਿਣੀ ਹੈ ਉਹ ਗੁਰਬਾਣੀ ਦੇ ਵਿੱਚ ਲਿਖੀ ਹੋਈ ਹੈ ਸਾਰੀ, ਨਿੰਦਾ ਭਲੀ ਕਿਸੇ ਕੀ ਨਾਈ, ਮਨਮੁੱਖ ਮੁਕਤ ਕਰਨ। ਜੇ ਨਿੰਦਿਆ ਕਰਦਾ ਹੈ ਉੱਤੋਂ ਰਹਿਤ ਰੱਖੀ ਹੋਈ ਹੈ, ਫਿਰ ਤਾਂ ਗੁਰੂ ਨੂੰ ਪਾਉਂਦਾ ਨਹੀਂ ਹੈ। ਗੁਰੂ ਮਹਾਰਾਜ ਨੇ ਤਾਂ ਖੋਲ੍ਹ ਕੇ ਦੱਸਤਾ ਵੀ ਉਹ ਪਾਉਂਦਾ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਜਦੋਂ ਖੁਸ਼ ਹੋ ਜਾਂਦਾ ਹੈ ਗੁਰੂ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਹੈ, ਜਾਂ ਜਦੋਂ ਬਾਣੀ ਸੁਣਦਾ ਹੈ ਉਹਦੇ ਉਹਨਾਂ ਤੁਕਾਂ ਦੇ ਉੱਤੇ ਵਿਸ਼ਵਾਸ ਬੱਝਣਾ ਸ਼ੁਰੂ ਹੋ ਜਾਂਦਾ। ਉਹ ਜਿੱਥੇ ਬ੍ਰਹਮ ਤੇ ਜੀਵ ਦੀ ਏਕਤਾ ਦਾ ਗੱਲ ਆਉਂਦੀ ਹੈ, ਉੱਥੇ ਸੰਤ ਮਹਾਂਪੁਰਸ਼ ਉਹਦੇ ਕੰਨ 'ਚ ਪਾ ਦਿੰਦੇ ਨੇ, ਦੱਸ ਦਿੰਦੇ ਨੇ, ਉਹ ਉਪਦੇਸ਼ ਸੁਣਾ ਦਿੰਦੇ ਨੇ, ਅਤੇ ਉਹ ਜੀਵ ਨੂੰ ਈਸ਼ਵਰ ਬਣਾ ਦਿੰਦੇ ਨੇ। ਅਤੇ ਫਿਰ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾ। ਕਹਿੰਦੇ ਜਿਹੜਾ ਆਪ ਨਾਮ ਜਪਦਾ ਅਤੇ ਦੂਜਿਆਂ ਨੂੰ ਜਪਾਉਂਦਾ ਹੈ, ਅਸੀਂ ਤਾਂ ਕਹਿੰਦੇ ਉਹਨੂੰ ਫਤਿਹ ਹੀ ਨਾ ਬੁਲਾਓ, ਆਕੜ ਕੇ ਖੜੇ ਰਹਾਂਗੇ। ਨਾ ਸਾਡੇ ਅੰਦਰ ਬੜਾ ਹੰਕਾਰ ਆ ਗਿਆ, ਕਿਸੇ ਦਾ ਆਦਰ ਸਤਿਕਾਰ ਅਸੀਂ ਜਾਣਦੇ ਨਹੀਂ, ਬੰਦਗੀ ਕਰਨ ਵਾਲੇ ਆਪੇ ਹੀ ਪੂਰੇ ਹੋਏ ਹੋਏ। ਅਭਿਮਾਨ ਇੰਨਾ ਜ਼ਿਆਦਾ ਵੱਧ ਗਿਆ ਕਿ ਉਹਨੇ ਸਾਰੇ ਗਿਆਨ ਨੂੰ ਢੱਕ ਲਿਆ। ਅਤੇ ਗੁਰੂ ਸਾਹਿਬ ਕੀ ਕਹਿੰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੈ, ਜਿਹੜਾ ਦੂਸਰਿਆਂ ਨੂੰ ਨਾਮ ਜਪਾਉਂਦਾ ਅਤੇ ਆਪ ਵੀ ਜਪਦਾ। ਕਹਿੰਦੇ ਅਸੀਂ ਤਾਂ ਉਹਦੀ ਚਰਨਾਂ ਦੀ ਧੂੜੀ ਦੀ ਅਰਦਾਸ ਕਰਦੇ ਵੀ ਸਾਨੂੰ ਉਹਦੀ ਧੂੜੀ ਮਿਲ ਜਾਵੇ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਫਿਰ ਕੀ ਕਰੀਏ। ਕਹਿੰਦੇ ਮਸਤਕ ਲੈ ਗਏ, ਪਰ ਮਿਲਦੀ ਉਹਨੂੰ ਐਂ ਜੇ ਪੂਰਵ ਹੋਵੇ ਲਿਖਿਆ ਤਾਂ ਧੂੜ ਜਿਨ੍ਹਾਂ ਦੀ ਪਾਈ ਹੈ, ਜੇ ਸ਼ਰਧਾ ਹੋਵੇ ਫਿਰ ਐਸੇ ਬੰਦਗੀ ਕਰਨ ਵਾਲਿਆਂ ਦੀ ਧੂੜੀ ਵੀ ਪ੍ਰਾਪਤ ਹੋ ਜਾਂਦੀ। ਸੋ ਰਹਿਤ ਬਾਰੇ ਭਾਈ ਗੁਰਦਾਸ ਜੀ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ।
ਪਿਛਲੇ ਰਾਤੀ ਜਾਗਣਾ ਪਿਛਲੇ ਰਾਤੀ ਪਿਛਲੇ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਜਗਾਏ ਨਾਮ ਦਾਨ ਮਿੱਠਾ ਬੋਲਣ
ਪਿਛਲੀ ਰਾਤੀ ਜਾਗਣਾ ਪਿਛਲ ਰਾਤੀ ਜਾਗਣਾ ਜਾ ਕੇ ਕੀ ਕਰਨਾ ਨਾਮ ਦਾਨ ਇਸ਼ਨਾਨ ਤਿੰਨ ਚੀਜ਼ਾਂ ਦ੍ਰਿੜ ਕਰਨੀਆਂ ਨੇ ਮਿੱਠਾ ਬੋਲਣ ਨਿਵ ਚੱਲਣ ਮਿੱਠਾ ਬੋਲਣਾ ਕਿੰਨਾ ਜ਼ਰੂਰੀ ਹੈ ਰਹਿਤ ਵਿੱਚ ਆ ਗਿਆ ਨਿਵ ਚੱਲਣਾ ਜੇ ਪਾਲ ਪਾਲ ਕੇ ਗੱਲਾਂ ਕਰੇ ਫੇਰ ਉਹ ਤਾਂ ਬਹੁਤ ਮਾੜਾ ਖੋਟੀਆਂ ਗੱਲਾਂ ਫਿੱਕੀਆਂ ਗੱਲਾਂ ਨਿਵ ਕੇ ਚੱਲਣਾ ਅੰਦਰੋਂ ਨਿਵਣਾ ਐ ਨੀ ਪਖੰਡ ਨਹੀਂ ਕਰਨਾ ਵੀ ਐਵੇਂ ਹੱਥ ਬੰਨੀ ਜਾਣੇ ਤੇ ਅੰਦਰ ਖੋਟ ਹੈ ਬਾਹਰੋਂ ਹੱਥ ਬੰਨੀ ਜਾਂਦੇ। ਮਹਾਰਾਜ ਕਹਿੰਦੇ ਨਿਮਣਾ ਉਹ ਹੁੰਦਾ ਜਿਹੜਾ ਹਿਰਦੇ ਦੇ ਨਾਲ ਨਿਮਰਤਾ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝਦਾ। ਹੱਥੋਂ ਦੇ ਕੇ ਭਲਾ ਮਨਾਏ, ਹੱਥੋਂ ਦਿੰਦਾ ਤੇ ਭਲਾ ਮਨਾਉਂਦਾ ਸਾਰੇ ਸੰਸਾਰ ਦਾ, ਹਿਰਦੇ ਨਾਲ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ। ਹੇ ਵਾਹਿਗੁਰੂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿੱਤ ਦੁਆਰਾ ਉਭਰੈ ਤਿੱਤੈ ਲਿਓ। ਸਿੱਖ ਦੀ ਅਰਦਾਸ ਹੈ, ਜਗਤ ਜਲ ਰਿਹਾ ਪਾਤਸ਼ਾਹ, ਜਿਵੇਂ ਨੰਘਾ ਸਕਦਾ ਤੂੰ ਨੰਘਾ ਲੈ। ਜਿੱਥੋਂ ਦੀ ਲੰਘਦਾ ਜਿਹੜੇ ਧਰਮ ਨਹੀਂ, ਜਿਹੜੇ ਖਿਆਲ ਨਾਲ, ਚਾਹੇ ਕੁਰਾਨ ਸ਼ਰੀਫ ਪੜ੍ਹ ਕੇ ਲੰਘਦਾ, ਚਾਹੇ ਬਾਈਬਲ ਪੜ੍ਹ ਕੇ ਲੰਘਦਾ, ਚਾਹੇ ਵੇਦ ਪੜ੍ਹ ਕੇ, ਚਾਹੇ ਗਾਇਤਰੀ ਪੜ੍ਹਦਾ, ਚਾਹੇ ਨਮਾਜ਼ ਪੜ੍ਹਦਾ, ਚਾਹੇ ਬਾਣੀ ਪੜ੍ਹਦਾ, ਜਿੱਥੋਂ ਦੀ ਨੰਘਾਉਣਾ ਤੂੰ ਨੰਘਾ ਲੈ, ਕਿਉਂਕਿ ਜਗਤ ਜਲ ਰਿਹਾ। ਭਲਾ ਮਨਾਉਂਦਾ ਥੋੜ੍ਹਾ ਸਵਣਾ ਖਾਵਣਾ, ਅਲਪਹਾਰ ਸੁਲਭ ਸੀ ਨਿੰਦਰਾ, ਦਿਆ ਛੇਵਾਂ ਧਨ ਪ੍ਰੀਤ। ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਥੋੜ੍ਹਾ ਬੋਲਣ, ਗੁਰਮਤਿ ਪਾਏ। ਜਦੋਂ ਇਹ ਤਿੰਨ ਰਹਿਤਾਂ ਹੋ ਜਾਣਗੀਆਂ ਫਿਰ ਗੁਰੂ ਦੀ ਮਤ ਪ੍ਰਾਪਤ ਹੋ ਜਾਂਦੀ। ਕਾਲ ਖਾਏ ਸੁ ਕਿਰਤ ਕਰੇ, ਸੋਹਣੀ ਕਿਰਤ ਕਰੇ, ਮਿਹਨਤ ਕਰੇ ਜੀ ਭਰ ਕੇ, ਇਹ ਨਹੀਂ ਵੀ ਨਿਕੰਮਾ ਹੋ ਕੇ ਬਹਿ ਜਾਵੇ। ਨਿਕੰਮਿਆਂ ਦਾ ਥਾਂ ਰੱਬ ਦੇ ਘਰ ਵਿੱਚ ਨਹੀਂ, ਕਿਉਂਕਿ ਰੱਬ ਦਿਨ ਰਾਤ ਕੰਮ ਕਰ ਰਿਹਾ, ਕੋਲ ਉਸਾਰੀ ਕਰ ਰਿਹਾ, ਕਿੰਨੀ ਡਿਵੈਲਪਮੈਂਟ ਕਰ ਰਿਹਾ, ਉਹਦੇ ਨਾਲ ਜਿਹੜਾ ਰਲ ਕੇ ਕੰਮ ਕਰਦਾ ਉਹਨੂੰ ਪਾਉਂਦਾ। ਉਹ ਹੈ ਧਰਮ ਦੀ ਕਿਰਤ ਕਰੇ, ਸੋਹਣੀ ਕਿਰਤ ਕਰੇ, ਵੱਡਾ ਹੋਏ ਨਾ ਆਪ ਬਣਾਏ। ਜੇ ਵਾਹਿਗੁਰੂ ਨੇ ਬਖਸ਼ ਦਿੱਤਾ ਫਿਰ ਹੰਕਾਰ ਜਾ ਕੇ ਦੂਜਿਆਂ ਨੂੰ ਛੋਟੇ ਨਾ ਕਹੇ, ਗਣਾਉਂਦਾ ਨਾ ਫਿਰੇ ਆਪਣੀਆਂ ਗੱਲਾਂ। ਸਾਧ ਸੰਗਤ ਮਿਲ ਗਾਮ ਦੇ, ਸੰਗਤ ਜਾ ਕੇ ਗਾਵੇ ਰਾਤ ਦੇ, ਨਿੱਤ ਚੱਲ ਚੱਲ ਜਾਏ, ਦੂਰ ਹੈ ਚਾਹੇ ਨੇੜੇ ਹੈ, ਨੀਂਦ ਨੂੰ ਤਿਆਗ ਕੇ ਉੱਥੇ ਜਾ ਕੇ ਹਰੀ ਦਾ ਜਪ ਸਰਵਣ ਕਰੇ, ਸ਼ਬਦ ਸੁਰਤ ਪਰਚਾ ਕਰੇ। ਹੁਣ ਮਨ ਨੂੰ ਕਾਹਦੇ ਨਾਲ ਜੋੜੇ, ਪੈਸੇ ਨਾਲ ਜੋੜਨਾ ਸ਼ੁਰੂ ਕਰੇ, ਮਕਾਨ ਬਣਾਉਣ ਨੂੰ ਜੋੜਨਾ ਸ਼ੁਰੂ ਕਰੇ, ਕਿਸੇ ਦੀ ਨਿੰਦਿਆ ਚੁਗਲੇ ਨਾ। ਮਹਾਰਾਜ ਕਹਿੰਦੇ ਸ਼ਬਦ ਜਿਹੜਾ ਤੇਰੇ ਅੰਦਰ ਦਿਨ ਰਾਤ ਸ਼ਬਦ ਵੱਜ ਰਿਹਾ ਹੈ, ਉਹਦੇ ਨਾਲ ਤੂੰ ਆਪਣੀ ਸੁਰਤ ਨੂੰ ਜੋੜਨ ਦਾ ਪਰਚਾ ਕਰ। ਸਤਿਗੁਰ ਪਰਚਾ ਹੈ, ਮਨ ਪਰਚਾ ਹੈ, ਸਤਿਗੁਰੂ ਨਾਲ ਪਰਚਾ, ਪਿਆਰ ਦਾ ਪਰਚਾ ਪਾ ਤੇ ਉਹਦੇ ਵਿੱਚ ਮਨ ਨੂੰ ਪਰਚਾ, ਆਪਣੇ ਨੂੰ ਆਸਾ ਵਿੱਚ ਨਿਰਾਸ਼ ਬੁਲਾਏ। ਸੋ ਸੰਗਤ ਆਸਾ 'ਚ ਕੋਈ ਚੀਜ਼ ਦੀ ਮੰਗ ਨਹੀਂ ਕਰਨੀ, ਸੰਗਤ 'ਚ ਅਸੀਂ ਆਉਂਦੇ ਹਾਂ। ਕੋਈ ਜਾ ਕੇ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਧਨ ਮੰਗਦਾ, ਕੋਈ ਸਿਹਤ ਮੰਗਦਾ। ਜਦੋਂ ਮਾਈ ਦਾਸ ਜੀ ਨੇ ਐਸੇ ਸਿਧਾਂਤ ਸੁਣੇ ਤਾਂ ਉਸ ਵੇਲੇ ਆਪਦਾ ਮਨ ਬਾਣੀ ਸੁਣਨ ਵਾਸਤੇ ਹੋਇਆ, ਵੀ ਬਾਣੀ ਗੁਰੂ ਦੀ ਵਿਚਾਰ ਕੇ ਦੇਖੀਏ। ਤਾਂ ਕਹਿਣ ਲੱਗਿਆ ਗੁਰਸਿੱਖਾ, ਇੱਕ ਜਿਹੜੇ ਗੁਰੂ ਦੀ ਤੂੰ ਬਾਤ ਕਰਦਾ ਹੈ, ਗੁਰੂ ਅਮਰਦਾਸ ਮਹਾਰਾਜ ਦੀ, ਉਹਨਾਂ ਦੇ ਕੋਈ ਸ਼ਬਦ ਵੀ ਹੈ, ਕੋਈ ਬਾਣੀ ਵੀ ਹੈ, ਕੀ ਸਿਧਾਂਤ ਹੈ ਉਹਨਾਂ ਦਾ? ਕਿਉਂਕਿ ਮੈਨੂੰ ਕੁਛ ਗੱਲਾਂ ਤੇਰੀਆਂ ਅੱਛੀਆਂ ਲੱਗੀਆਂ ਨੇ, ਇਹ ਰਹਿਤਾਂ ਬਹਿਤਾਂ ਕੁਛ ਮੈਨੂੰ ਅਪੀਲ ਕਰਦੀਆਂ ਨੇ ਵੀ ਹਾਂ ਇਹਨਾਂ ਦੇ ਨਾਲ ਆਦਮੀ ਲੰਘ ਸਕਦਾ। ਉਹ ਕਹਿਣ ਲੱਗੇ ਮਾਈ ਦਾਸ ਜੀ, ਸਾਰਿਆਂ ਤੋਂ ਸ੍ਰੇਸ਼ਟ ਚੀਜ਼ ਨਾਮ ਦੀ ਪ੍ਰਾਪਤੀ ਹੈ। ਨਾਮ ਜਿਹੜਾ ਹੈ ਉਹ ਆਦਮੀ ਦੇ ਅੰਦਰ, ਪਰਮੇਸ਼ਰ ਨੇ ਹਰ ਔਖਦ ਸਭ ਘੱਟ ਹੈ ਭਾਈ,